ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ 48 ਅੰਗ ਤੇ 87ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਰਾਗ ਮਹੱਲਾ 5 ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵਡਭਾਗੀ ਪੁਰਸ਼ਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦਾ ਉਦਮ ਕਰ, ਕਿਉਂਕਿ ਮਹਾਰਾਜ ਫਰਮਾਉਂਦੇ ਨੇ ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਤਿਗੁਰੂ ਫਰਮਾਉਂਦੇ ਨੇ ਤਾਂ ਤੂੰ ਜਿਹੜਾ ਆਤਮਕ ਧਨ ਹੈ ਇਹਨੂੰ ਖੱਟੇਗਾ, ਧਨ ਦੀ ਪ੍ਰਾਪਤੀ ਕਰੇਗਾ, ਕਿਉਂਕਿ ਆਤਮਕ ਧਨ ਸੰਸਾਰੀ ਧਨ ਨਾਲੋਂ ਵੱਡਾ। ਆਤਮਕ ਧਨ ਜਿਨ੍ਹਾਂ ਜੀਵਾਂ ਦੇ ਪਾਸ ਹੈ, ਇਹ ਆਤਮਕ ਧਨ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਆਤਮਕ ਧਨ ਦੇ ਨਾਲ 84 ਲੱਖ ਜੂਨ ਬਣੀ। ਆਤਮਕ ਧਨ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਮਹਾਰਾਜ ਆਤਮਕ ਧਨ ਕਿੱਥੋਂ ਖੱਟਣਾ ਕਰੀਏ? ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਮਹਾਰਾਜ ਫਰਮਾਉਂਦੇ ਨੇ ਸੰਤਾਂ ਨਾਲ ਮਿਲ ਕੇ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਹਰੀ ਨਾਮ ਦਾ ਸਿਮਰਨ ਕਰ ਤਾਂ ਜਨਮਾਂ ਜਨਮਾਂਤਰਾਂ ਦੀ ਜਿਹੜੀ ਪਾਪਾਂ ਰੂਪੀ ਮੈਲ ਹੈ ਫਿਰ ਕੱਟੀ ਜਾਵੇਗੀ, ਕਿਉਂਕਿ ਮਹਾਤਮਾ ਦੇ ਨਾਲ ਗੁਰਮੁਖਾਂ ਦੇ ਨਾਲ ਬਹਿ ਕੇ ਉਹਨਾਂ ਦੇ ਕੋਲ ਬੈਠ ਕੇ ਮਨ ਦੇ ਉੱਤੇ ਚੰਗਾ ਪ੍ਰਭਾਵ ਪੈਂਦਾ। ਮਾੜੇ ਪੁਰਸ਼ ਕੋਲ ਬਹਿ ਕੇ ਮਨ ਦੀ ਚੰਚਲਤਾ ਹੀ ਵੱਧ ਜਾਂਦੀ ਅਤੇ ਚੰਗੇ ਪੁਰਸ਼ ਕੋਲ ਬੈਠ ਕੇ ਮਹਾਰਾਜ ਕਹਿੰਦੇ ਨੇ ਮਨ ਦੀ ਚੰਚਲਤਾ ਹੀ ਹਟ ਕੇ ਮਨ ਇਕਾਗਰਤਾ ਵੱਲ ਨੂੰ ਚਲਿਆ ਜਾਂਦਾ, ਉਹਦੇ ਡਰ ਅਤੇ ਪ੍ਰਭਾਵ ਥੱਲੇ ਇਹ ਜਿਹੜਾ ਜੀਵ ਹੈ ਰਹਿੰਦਾ ਹੈ। ਮਨ ਮੇਰੇ ਰਾਮ ਨਾਮ ਜਪ ਜਾਪ, ਮਹਾਰਾਜ ਕਹਿੰਦੇ ਮੇਰੇ ਮਨਾ ਰਾਮ ਨਾਮ ਰੂਪ ਜਿਹੜਾ ਜਪ ਹੈ ਇਹਨੂੰ ਜਪ ਲੈਣਾ ਕਰ, ਅਥਵਾ ਜਪ ਜਾਪ ਪੜ੍ਹੇ ਬਿਨਾਂ ਜੋ ਜਿਵੇਂ ਪ੍ਰਸਾਦ ਮੇਰਾ ਸਿੱਖ ਨਹੀਂ ਆ ਜੁਗਾਦ। ਸਤਿਗੁਰੂ ਕਹਿੰਦੇ ਨੇ ਜਪ ਜਾਪ ਜਾਪ ਨੂੰ ਜਪ ਲੈ। ਜੇ ਪਰਮੇਸ਼ੁਰ ਦਾ ਜਿਹੜਾ ਜਾਪ ਹੈ, ਮੂਲ ਮੰਤਰ ਦਾ ਅਭਿਆਸ ਹੈ, ਗੁਰਮੰਤਰ ਦਾ ਅਭਿਆਸ ਹੈ, ਇਹਨੂੰ ਜਪਣਾ ਕਰ। ਮਨ ਇੱਛੇ ਫਲ ਪੁੰਚ ਤੂ ਸਭ ਚੂਕੈ ਸੋਗ ਸੰਤਾਪ ਰਹਾਓ। ਫਿਰ ਤੂੰ ਆਪਣੇ ਮਨ ਦੀ ਇੱਛਾ ਅਨੁਸਾਰ ਫਲ ਭੋਗੇਗਾ ਅਤੇ ਸਾਰੇ ਸੋਗ ਸੰਤਾਪ ਜਿਹੜੇ ਨੇ ਉਹ ਮਹਾਰਾਜ ਕਹਿੰਦੇ ਨੇ ਮਨ ਦੇ ਅੰਦਰੋਂ ਨਿਵਿਰਤ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ, ਜਿਸ ਵਾਹਿਗੁਰੂ ਨੂੰ ਪਾਉਣ ਵਾਸਤੇ ਮਨੁੱਖ ਸਰੀਰ ਧਾਰਿਆ ਹੈ ਉਹ ਮਿਹਨਤ ਕਰਕੇ ਗੁਰਮੁਖਾਂ ਨੇ ਆਪਣੇ ਨਾਲ ਹੀ ਡਿੱਠਾ ਤੋਂ ਪਾਪ ਵੇਖ ਲਿਆ। ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ, ਜੋ ਵਾਹਿਗੁਰੂ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਮਹੀ ਜੋ ਪ੍ਰਿਥਵੀ ਹੈ ਇਹਦੇ ਵਿੱਚ ਵੀ ਆਲ ਨਾਮ ਹੁੰਦਾ ਆਕਾਸ਼ ਦੇ ਵਿੱਚ ਵੀ ਪੂਰਨ ਹੋ ਰਿਹਾ, ਉਹਨੂੰ ਅਸਾਂ ਨੇ ਕਹਿੰਦੇ ਆਪਣੀ ਨਦਰ ਦੇ ਨਾਲ ਅੱਖੀਂ, ਨਦਰ ਤੋਂ ਭਾਵ ਅੱਖੀਂ ਨਿਹਾਲ ਹੁੰਦਾ ਦੇਖ ਲਿਆ। ਅੱਖਾਂ ਦੇ ਨਾਲ ਪਰਮਾਤਮਾ ਨੂੰ ਆਪਣੇ ਅੰਗ ਸੰਗ ਦੇਖ ਲਿਆ, ਵਾਹਿਗੁਰੂ ਮੇਰੇ ਨਾਲ ਹੈ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ, ਉਹਨਾਂ ਦੀ ਪ੍ਰੀਤੀ ਪਰਮਾਤਮਾ ਦੇ ਨਾਲ ਲੱਗ ਗਈ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦਾ ਮਨ ਅੰਦਰੋਂ ਅਤੇ ਤਨ ਅੰਦਰੋਂ ਬਾਹਰੋਂ ਬਿਲਕੁਲ ਮੈਲ ਤੋਂ ਰਹਿਤ ਹੋ ਗਿਆ ਹੌਲੀ ਹੌਲੀ। ਜਿੰਨੀਆਂ ਪ੍ਰਕਾਰ ਦੀਆਂ ਮੈਲਾਂ ਹਨ, ਵਿਸ਼ਿਆਂ ਵਿਕਾਰਾਂ ਦੀਆਂ, ਮਾਇਆ ਦੀ ਮੈਲ, ਕਾਮ ਕ੍ਰੋਹ ਲੋਭ ਮੋਹੰਕਾਰ ਦੀ ਮੈਲ, ਤ੍ਰਿਸ਼ਨਾ ਈਰਖਾ ਆਦਿਕ ਦੀ ਮੈਲ, ਇਹ ਸਤਿਗੁਰੂ ਕਹਿੰਦੇ ਨਾਮ ਜਪਣ ਦੇ ਨਾਲ ਉਹ ਸਾਰੀ ਮੈਲ ਜੀਵ ਦੀ ਉੱਤਰ ਜਾਂਦੀ ਹੈ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿੰਨ ਹੀ ਕੀਤ, ਜਿਹਨੇ ਪਾਰ ਬ੍ਰਹਮ ਦੇ ਚਰਨਾਂ ਨੂੰ ਭਜਨਾ ਕੀਤਾ ਹੈ, ਭਜਨ ਕੀਤਾ ਪਰਮਾਤਮਾ ਦਾ, ਚਰਨਾਂ ਦਾ ਧਿਆਨ ਕੀਤਾ, ਉਹਨਾਂ ਨੇ ਸਾਰੇ ਮਨੋਂ ਜਪ ਵੀ ਕਰ ਲਏ ਤਪ ਵੀ ਕਰ ਲਏ, ਕਿਉਂਕਿ ਭਜਨ ਪਰਮਾਤਮਾ ਦਾ ਬਹੁਤ ਵੱਡਾ ਹੈ। ਸਤਿਗੁਰੂ ਜੀ ਨੇ ਸੰਸਾਰ ਨੂੰ ਦੱਸਿਆ ਕਿ ਪੁਰਾਣੇ ਸਮੇਂ ਦੇ ਵਿੱਚ ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦੜੇ, ਕਲ ਕੇਵਲ ਨਾਮ ਆਧਾਰ। ਪੁਰਾਣੇ ਲੋਕ ਜਪ ਤਪ ਸੰਜਮ ਆਦਿਕ ਸਾਧਨ ਕਰਦੇ ਸੀ, ਲੰਬੀਆਂ ਉਮਰਾਂ ਸੀ, ਸਰੀਰ ਤਕੜੇ ਸੀ, ਪਰ ਕਲਯੁੱਗ ਦੇ ਸਮੇਂ 'ਚ ਮਹਾਰਾਜ ਕਹਿੰਦੇ ਨੇ ਹੁਣ ਸਾਰੇ ਸਾਧਨ ਛੱਡ ਕੇ ਇੱਕ ਜੋ ਪਰਮੇਸ਼ਰ ਦਾ ਨਾਮ ਹੈ ਇਹੀ ਸਭ ਤੋਂ ਸ਼੍ਰੋਮਣੀ ਗਿਣਿਆ। ਰਤਨ ਜਵੇਹਰ ਮਾਣਿਕਾ ਅੰਮ੍ਰਿਤ ਹਰ ਕਾ ਨਾਉ, ਇਹ ਜਿਹੜਾ ਅੰਮ੍ਰਿਤ ਰੂਪ ਨਾਮ ਹੈ ਪਰਮੇਸ਼ਰ ਦਾ, ਇਹ ਰਤਨਾਂ ਦੇ ਨਾਲੋਂ, ਜਵਾਹਰਾਤ ਨਾਲੋਂ, ਹੀਰੇ ਮਣੀਆਂ ਮਾਣਕਾਂ ਨਾਲੋਂ, ਇਹਨਾਂ ਨਾਲੋਂ ਵੀ ਅਮੋਲਕ ਹੈ। ਮਨੁੱਖ ਨੂੰ ਹੌਲੀ ਹੌਲੀ ਸਤਿਗੁਰੂ ਸਮਝਾਉਂਦੇ ਨੇ ਕਿ ਮਨ ਉਹਨਾਂ ਚੀਜ਼ਾਂ ਵਿੱਚ ਜ਼ਿਆਦਾ ਖਚਿਤ ਹੈ, ਉਹਨਾਂ ਨੂੰ ਦੇਖਣ ਵਿੱਚ ਜ਼ਿਆਦਾ ਖੁਸ਼ ਹੁੰਦਾ, ਪ੍ਰਭਾਵਿਤ ਹੁੰਦਾ ਉਹਨਾਂ ਚੀਜ਼ਾਂ ਤੋਂ। ਪਰ ਇਹ ਸੰਸਾਰ ਦੇ ਵਿੱਚ ਇੱਕ ਚੀਜ਼ਾਂ ਐਸੀਆਂ ਜਿਹੜੀਆਂ ਮਨ ਨੂੰ ਸਿਰਫ ਮਨੋਰੰਜਨ ਦਿੰਦੀਆਂ, ਖੁਸ਼ ਕਰਦੀਆਂ ਨੇ, ਪਰ ਉਹਨਾਂ 'ਚੋਂ ਜੀਵ ਨੂੰ ਅੰਤ ਸਮੇਂ ਮਿਲਦਾ ਕੁਛ ਨਹੀਂ, ਛੱਡ ਕੇ ਹੀ ਚਲੇ ਜਾਣ ਵਾਲੀ ਗੱਲ ਹੁੰਦੀ ਹੈ, ਸਿਰਫ ਮਨ ਪਰਚਾਵਾ ਹੁੰਦਾ ਉਹਨਾਂ ਤੱਕ। ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹਨੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਗੁਣਾਂ ਦਾ ਗਾਉਣਾ ਕੀਤਾ, ਉਹਨੇ ਸਹਿਜ ਜੋ ਅਗਿੜ ਪਰਮੇਸ਼ਰ ਹੈ, ਅਚੁੱਤ ਪਰਮਾਤਮਾ ਜੋ ਡਿੱਗਦਾ ਨਹੀਂ, ਅਟਲ ਪਰਮਾਤਮਾ, ਅਚੁੱਤ ਸੁੱਖ ਦੇ ਆਨੰਦ ਦਾ ਰਸ ਮਾਣ ਲਿਆ ਉਹਨਾਂ ਨੇ। ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸਤ ਸੌਣ ਸੋਏ, ਜਿਤ ਜਪੀਐ ਹਰ ਨਾਉ। ਮਹਾਰਾਜ ਜੀ, ਸ਼ਾਸਤਰ ਕਿਹੜਾ ਚੰਗਾ ਹੈ ਅਤੇ ਸਗਨ ਕਿਹੜਾ ਚੰਗਾ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹੀ ਸ਼ਾਸਤਰ ਚੰਗਾ ਹੈ, ਉਹੀ ਸੌਣ ਤੋਂ ਭਾਵ ਇੱਥੇ ਸਗਨ ਚੰਗਾ ਹੈ, ਜਿਸ ਸ਼ਾਸਤਰ ਦੇ ਪੜ੍ਹਿਆ ਅਤੇ ਸਗਨ ਦੇ ਹੁੰਦਿਆਂ ਨਾਮ ਜਪਿਆ ਜਾਵੇ। ਜੇ ਨਾਮ ਨਹੀਂ ਜਪਿਆ ਨਾ ਫਿਰ ਉਹ ਸ਼ਾਸਤਰ ਚੰਗਾ, ਨਾ ਉਹ ਸਗਨ ਚੰਗਾ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਸਾਹਾ ਗਣਹਿਨ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ, ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇਂ ਥਾਉ। ਜਿਹੜੇ ਬੰਦੇ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨਾ ਕਮਲਾਂ ਦਾ ਧਿਆਨ ਕਰਨੇ ਰੂਪ ਧਨ ਦੇ ਦਿੱਤਾ ਹੈ, ਉਹ ਨਿਥਾਵੇਂ ਨੂੰ ਸਰੂਪ ਰੂਪ ਥਾਂ ਮਿਲ ਗਿਆ। ਇਹ ਚਰਨਾ ਕਮਲਾਂ ਦਾ ਧਿਆਨ ਕਰਨ ਰੂਪ ਵੀ ਧਨ ਹੁੰਦਾ ਇੱਕ, ਉਹਨੂੰ ਇਹੋ ਜਿਹਾ ਸਰੂਪ ਮਿਲਿਆ ਅੰਦਰੋਂ ਜਿੱਥੇ ਆਨੰਦ ਹੀ ਆਨੰਦ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਸੁੱਖ ਹੀ ਸੁੱਖ ਹੈ। ਸਾਚੀ ਪੂੰਜੀ ਸੱਚ ਸੰਜਮੋ, ਆਠ ਪਹਿਰ ਗੁਣ ਗਾਓ। ਉਹਦੀ ਸ਼ਰਧਾ ਰੂਪੀ ਜਿਹੜੀ ਪੂੰਜੀ ਸੱਚੀ ਹੈ, ਅਤੇ ਇੰਦਰੀਆਂ ਦੇ ਦਮਨ ਕਰਨੇ ਰੂਪ ਸੰਜਮ ਵੀ ਸੱਚਾ ਹੈ, ਜੋ ਅੱਠੇ ਪਹਿਰ ਗੁਣਾਂ ਦਾ ਗਾਇਨ ਕਰਦਾ ਹੀ ਰਹਿੰਦਾ, ਕਿਉਂਕਿ ਉਹਨੂੰ ਸੋਝੀ ਪੈ ਗਈ। ਜਿਵੇਂ ਮਨੁੱਖ ਅੱਠੇ ਪਹਿਰ ਮਾਇਆ ਨੂੰ ਚਿਤਵਦਾ, ਇਕੱਠੀ ਕਰਨ ਦੇ ਤਰੀਕੇ ਸੋਝਦਾ, ਕਿਸੇ ਨੂੰ ਤਰੀਕਾ ਪੁੱਛਦਾ, ਉਹਨੂੰ ਮਾਇਆ ਦੀ ਸਮਝ ਹੈ ਮਨੁੱਖ ਨੂੰ, ਪਰ ਨਾਮ ਦੀ ਸਮਝ ਨਹੀਂ ਪਾਈ ਕਿਸੇ ਨੇ। ਜਿਨ੍ਹਾਂ ਨੂੰ ਨਾਮ ਦੀ ਸਮਝ ਪੈ ਜਾਂਦੀ ਹੈ, ਫਿਰ ਉਹ ਮਾਇਆ ਨੂੰ ਇਕੱਤਰ ਕਰਨ ਦੀ ਬਜਾਏ ਨਾਮ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਨਾਮ ਧਨ ਸਦੀਵ ਕਾਲ ਰਹਿਣ ਵਾਲਾ ਹੈ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵਣ ਜਾਓ। ਵਾਹਿਗੁਰੂ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਮਿਲਿਆ, ਵਾਹਿਗੁਰੂ ਦੀ ਕਿਰਪਾ ਹੋਈ ਆ, ਆਪ ਦਰਸ਼ਨ ਦਿੱਤੇ ਨੇ ਜਿਨ੍ਹਾਂ ਨੂੰ ਮਿਲ ਪਏ ਨੇ, ਉਹ ਫਿਰ ਮਰ ਕੇ ਆਉਂਦੇ ਨਹੀਂ। ਇਸ ਤਰੀਕੇ ਨਾਲ ਸੰਸਾਰ ਦੇ ਅੰਦਰ ਇੱਕ ਵਾਰ ਜਦੋਂ ਆਤਮਕ ਤੌਰ 'ਤੇ ਉਹ ਪ੍ਰਫੁੱਲਤ ਹੋ ਗਏ, ਦੁਨੀਆਂ ਦੇ ਵਿੱਚੋਂ ਚਲੇ ਗਏ, ਫਿਰ ਉਹ ਸੰਸਾਰ ਦੇ ਆਵਾਗਾਉਣ ਦੇ ਚੱਕਰਾਂ ਤੋਂ ਬਚ ਜਾਂਦੇ ਨੇ। ਮਹਾਰਾਜ ਜੀ ਸਦੀਵ ਕਾਲ ਉਹਨਾਂ ਨੂੰ ਐਸੇ ਥਾਂ 'ਤੇ ਆਪਣੇ ਚਰਨਾਂ 'ਚ ਨਿਵਾਸ ਦਿੰਦੇ ਨੇ, ਸੱਚਖੰਡ ਵਸੈ ਨਿਰੰਕਾਰ ਵਾਲੇ ਸਥਾਨ 'ਤੇ, ਜਿੱਥੇ ਉਹਨਾਂ ਨੂੰ ਫਿਰ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਜਾਂ ਤਕਲੀਫ ਸੰਸਾਰੀ ਨਹੀਂ ਹੁੰਦਾ, ਕਿਉਂਕਿ ਸੱਚਖੰਡ ਦੇ ਵਿੱਚ ਮਹਾਰਾਜ ਕਹਿੰਦੇ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਸਦਾ ਹੀ ਇੱਕ ਰੰਗ, ਪ੍ਰੇਮ ਨਾਲ ਇੱਕ ਪਰਮਾਤਮਾ ਦਾ ਭਜਨ ਕਰ, ਇੱਕ ਰਸ ਹੋ ਕੇ, ਕਿਉਂਕਿ ਮਨ ਦੀ ਅਵਸਥਾ ਕਦੇ ਉੱਪਰ ਕਦੇ ਥੱਲੇ ਸਾਡੀ ਹੁੰਦੀ ਰਹਿੰਦੀ ਹੈ। ਕਦੇ ਤਾਂ ਭਗਤੀ ਵਿੱਚ ਜੀ ਲੱਗਦਾ, ਕਦੇ ਪਾਠ ਵਿੱਚ ਚਿੱਤ ਜੁੜਦਾ, ਕਦੇ ਸਿਮਰਨ ਕਰਨ ਵੱਲ ਪ੍ਰੇਮ ਬਣਦਾ, ਕਦੇ ਘਟਦਾ, ਕਦੇ ਹੋਰ ਘਟਦਾ, ਕਦੇ ਟੁੱਟ ਹੀ ਜਾਂਦਾ, ਕਦੇ ਫੇਰ ਲੱਗ ਜਾਂਦਾ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਫਿਰ ਮਾਨਸਿਕ ਸਥਿਤੀ ਖਰਾਬ ਹੋ ਜਾਂਦੀ, ਕੋਸ਼ਿਸ਼ ਕਰੋ ਕਿ ਪ੍ਰੇਮ ਹਮੇਸ਼ਾ ਇੱਕੋ ਜਿਹਾ ਹੀ ਬਣਿਆ ਰਹੇ ਔਰ ਭਜਨ ਬੰਦਗੀ ਵਿੱਚ ਚਿੱਤ ਇੱਕੋ ਢੰਗ ਦੇ ਨਾਲ ਜੁੜਿਆ ਰਹੇ। ਘੱਟ ਘੱਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ। ਉਹ ਵਾਹਿਗੁਰੂ ਘਟਾਂ ਘਟਾਂ ਦੇ ਦਿਲਾਂ ਦਿਲਾਂ ਦੇ ਅੰਦਰ ਰਵ ਰਿਹਾ, ਮਿਲ ਰਿਹਾ, ਵਿਆਪਕ ਹੋ ਰਿਹਾ ਅਤੇ ਆਪਣੇ ਸੇਵਕਾਂ ਦੇ ਅੰਗ ਸੰਗ ਹੋ ਕੇ ਹਮੇਸ਼ਾ ਸਹਾਇਤਾ ਕਰਦਾ, ਕਿਉਂਕਿ ਉਹਨੇ ਕਿਤੋਂ ਆਉਣਾ ਨਹੀਂ, ਕਿਤੋਂ ਜਾਣਾ ਨਹੀਂ। ਸਰਬ ਵਿਆਪਕ ਪਰਿਪੂਰਨ ਪਰਮਾਤਮਾ ਹੁਣ ਵੀ ਸਾਡੇ ਨਾਲ ਹੀ ਹੈ, ਹੁਣ ਵੀ ਸਾਡੇ ਕੋਲ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੁੱਖਾਂ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਜਾਂ ਗੋਬਿੰਦ ਪਰਮੇਸ਼ਰ ਦਾ ਸਿਮਰਨ ਕੀਤਾ ਤੇ ਫਿਰ ਸੁੱਖਾਂ ਦੀ ਕੀ ਗਿਣਤੀ ਹੈ, ਬਹੁਤ ਸੁੱਖ ਪ੍ਰਾਪਤ ਹੋਏ, ਭਾਵ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਉਹਨਾਂ ਦੀ ਕਿਰਪਾ ਹੀ ਹੋ ਗਈ ਫਿਰ ਸਾਰੀ ਜਿਹੜੀ ਕਿਰਪਾ ਹੋ ਜਾਂਦੀ ਅਕਾਲ ਪੁਰਖ ਦੀ, ਫਿਰ ਲੱਖਾਂ ਪਾਤਸ਼ਾਹੀਆਂ ਜਿੰਨੇ ਸੁੱਖ ਪ੍ਰਾਪਤ ਹੋ ਜਾਂਦੇ ਜੀਵ ਨੂੰ। ਅਥਵਾ ਕਹਿੰਦੇ ਫਿਰ ਸੁੱਖਾਂ ਦੀ ਮਰਿਆਦਾ ਕੀ ਗਿਣਨੀ ਹੈ ਕਿ ਕਿੰਨੇ ਕੁ ਸੁੱਖ ਨੇ। ਬੰਧਨ ਤੋਂ ਬਾਹਰੇ ਸੁੱਖ ਹੋ ਜਾਂਦੇ ਨੇ, ਗਿਣਤੀ ਤੋਂ ਬਾਹਰੇ ਸੁੱਖ ਮਿਲ ਜਾਂਦੇ ਜੀਵ ਨੂੰ। ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ। ਜਿਨ੍ਹਾਂ ਨੇ ਨਾਮ ਦਾ ਸਵਾਦ ਚੱਖਿਆ ਉਹ ਰੱਜ ਗਿਆ, ਉਸ ਰਸ ਨੂੰ ਉਹੀ ਬੁੱਧੀ ਜਾਣਦੀ ਹੈ ਜਿਹਨੇ ਚੱਖਿਆ, ਦੂਜੇ ਨੂੰ ਉਹਦੀ ਸਮਝ ਨਹੀਂ ਪੈ ਸਕਦੀ। ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤ ਬਖਸ਼ਿੰਦ। ਸੰਤਾਂ ਦੀ ਸੰਗਤ ਕਰਨੇ ਕਰਕੇ ਔਗੁਣਾਂ ਦੇ ਬਖਸ਼ਣੇ ਵਾਲਾ ਵਾਹਿਗੁਰੂ ਪ੍ਰੀਤਮ ਮਨ ਦੇ ਵਿੱਚ ਆ ਕੇ ਵਸ ਜਾਂਦਾ। ਹੁੰਦਾ ਤਾਂ ਮਨ ਦੇ ਅੰਦਰ ਪਹਿਲਾਂ ਹੀ ਹੈ, ਪਰ ਉਹਨੇ ਮਨ ਦੇ ਅੰਦਰ ਪ੍ਰਗਟ ਹੋਣਾ, ਸਾਖਿਆਤ ਹੋਣਾ, ਸੋਝੀ ਹੋਣੀ ਹੈ। ਜਿਵੇਂ ਆਪਾਂ ਪਹਿਲਾਂ ਆਮ ਗੱਲਾਂ ਕਰਦੇ ਹਾਂ ਕਿ ਇਹ ਗੱਲ ਮੇਰੇ ਮਨ 'ਚ ਪਹਿਲਾਂ ਨਹੀਂ ਆਈ, ਮਨ ਵਿੱਚ ਇਸੇ ਤਰ੍ਹਾਂ ਪਰਮਾਤਮਾ ਸਾਡੇ ਪਹਿਲਾਂ ਨਹੀਂ ਆਇਆ, ਪਹਿਲਾਂ ਕਦੇ ਸੁੱਝਿਆ ਹੀ ਨਹੀਂ ਕਿ ਨਾਮ ਜਪੀਏ, ਬਾਣੀ ਪੜ੍ਹੀਏ। ਇਹ ਗੁਰਾਂ ਦੇ ਉਪਦੇਸ਼ ਕਰਕੇ ਹੀ ਮਨ ਦੇ ਅੰਦਰ ਆਇਆ ਵੀ ਨਾਮ ਜਪੀਏ। ਹਰ ਵਕਤ ਵਿਹਲੇ ਬਹਿਣ ਦਾ ਕੀ ਲਾਭ ਹੈ, ਪਰਮਾਤਮਾ ਦੇ ਨਾਲ ਜੁੜੀਏ। ਇਸ ਤਰ੍ਹਾਂ ਜੀਵ ਜਿਹੜਾ ਸੀ ਉਹ ਪਰਮਾਤਮਾ ਵਾਲੇ ਪਾਸੇ ਲੱਗ ਗਿਆ। ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਿਰਿੰਦ। ਜਿਹਨੇ ਆਪਣੇ ਵਾਹਿਗੁਰੂ ਨੂੰ ਸੇਵਿਆ ਹੈ, ਸਿਮਰਿਆ ਹੈ, ਉਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ। ਨਿਰਿੰਦ ਹੁੰਦਾ ਪਾਤਸ਼ਾਹ, ਸੋਈ ਰਾਜ ਨਿਰਿੰਦ, ਰਾਜ ਹੁੰਦਾ ਰਾਜਾ, ਨਿਰਿੰਦ ਹੁੰਦਾ ਰਾਜਾ, ਭਾਵ ਰਾਜਿਆਂ ਦਾ ਰਾਜਾ ਬਣ ਗਿਆ ਉਹ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਣ ਇਸਨਾਨ। ਜਿਤ ਅਵਸਰ, ਜਿਸ ਸਮੇਂ ਵਾਹਿਗੁਰੂ ਦੇ ਗੁਣਾਂ ਦਾ ਜਸ ਉਚਾਰਿਆ ਜਾਵੇ ਨਾ, ਉਸ ਵੇਲੇ ਕਹਿੰਦੇ ਕਰੋੜਾਂ ਪੁਰਬਾਂ ਦੇ ਇਸ਼ਨਾਨ ਦਾ ਫਲ ਮਿਲਦਾ। ਐਡੀ ਵੱਡੀ ਮਹਾਰਾਜ ਨੇ ਨਾਮ ਦੀ ਮਹਿਮਾ ਗੁਰਬਾਣੀ 'ਚ ਕਥਨ ਕੀਤੀ ਹੈ, ਫੇਰ ਵੀ ਮਨੁੱਖ ਦੇ ਉੱਤੇ ਇਹਦਾ ਅਸਰ ਨਹੀਂ ਪੈਂਦਾ। ਜੇ ਕਿਸੇ ਮਨੁੱਖ ਨੂੰ ਇਹ ਸੋਝੀ ਪੈ ਜਾਵੇ ਕਿ ਨਾਮ ਕਿੰਨਾ ਵੱਡਾ ਹੈ, ਕਿ ਜਦੋਂ ਅਸੀਂ ਜਿਸ ਸਮੇਂ ਨਾਮ ਜਪ ਰਹੇ ਹੁੰਦੇ ਹਾਂ ਉਦੋਂ ਕਰੋੜਾਂ ਮੱਜਣ ਤੋਂ ਭਾਵ ਪੁਰਬਾਂ ਦੇ ਇਸ਼ਨਾਨ ਦਾ ਹੀ ਫਲ ਮਿਲ ਜਾਂਦਾ। ਰਸਨਾ ਉਚਰੈ ਗੁਣਵੰਤੀ ਕੋਈ ਨਾ ਪੁੱਜੈ ਦਾਨ। ਜੋ ਗੁਣਾਂ ਵਾਲੀ ਰਸਨਾ ਪ੍ਰਭੂ ਨਾਮਾਂ ਨੂੰ ਉਚਾਰਦੀ ਹੈ ਨਾ, ਪਰਮਾਤਮਾ ਦੇ ਨਾਮ ਨੂੰ ਕਥਨ ਕਰਦੀ ਹੈ, ਉਹਦੇ ਬਰਾਬਰ ਹੋਰ ਕੋਈ ਦਾਨ ਨਹੀਂ ਪੁੱਜਦਾ। ਦ੍ਰਿਸ਼ਟ ਤਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ। ਮਿਹਰਬਾਨ ਗੁਰਾਂ ਨੇ ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਧਾਰੀ ਹੈ ਨਾ, ਆਪਣੀ ਕਿਰਪਾ ਕੀਤੀ ਹੈ, ਉਹਦੇ ਮਨ ਤੇ ਤਨ ਦੇ ਵਿੱਚ ਦਿਆਲੂ ਪੁਰਖ ਪਰਮਾਤਮਾ ਜੀ ਆਪ ਹੀ ਅਸ਼ੋਪਲੀ ਵਸ ਜਾਂਦੇ ਨੇ। ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ। ਜੀਵ ਨੂੰ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ ਕਿ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਆਪਣੇ ਆਪ ਹੀ ਕਿਰਪਾ ਕਰਕੇ ਹਿਰਦੇ 'ਚ ਵਸ ਜਾਂਦੇ ਨੇ। ਦ੍ਰਿਸ਼ਟ ਤਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ। ਕਿਉਂਕਿ ਮਿਹਰਬਾਨ ਅਕਾਲ ਪੁਰਖ ਆਪ ਨੇ, ਗੁਰਾਂ ਦੀ ਕਿਰਪਾ ਦਾ ਦੁਆਰਾ ਉਹ ਹਿਰਦੇ 'ਚ ਆਪਣੇ ਆਪ ਹੀ ਵਸ ਜਾਂਦੇ ਨੇ। ਜੀਓ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ। ਜੀਵ ਨੂੰ ਜਿਹੜਾ ਪਿੰਡ ਹੁੰਦਾ ਸਰੀਰ ਅਤੇ ਧਨ, ਇਹ ਵਾਹਿਗੁਰੂ ਪ੍ਰਭੂ ਦਾ ਹੀ ਦਿੱਤਾ ਹੋਇਆ, ਮੈਂ ਉਸ ਤੋਂ ਸਦਾ ਹੀ ਕੁਰਬਾਨ ਜਾਵਾਂ ਜਿਹਨੇ ਜੀਵ ਨੂੰ ਇੰਨਾ ਕੁਛ ਦੇ ਦਿੱਤਾ ਹੈ। ਜੀਵ ਭਾਵੇਂ ਕਹੀ ਵੀ ਜਾਵੇ ਕਿ ਮੈਨੂੰ ਕੁਛ ਨਹੀਂ ਦਿੱਤਾ ਉਹਨੇ, ਪਰ ਮਹਾਰਾਜ ਕਹਿੰਦੇ ਆ ਜਿਹੜੀਆਂ ਦਸ ਵਸਤੂ ਲਈ ਪਾਤਸ਼ਾਹ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ। ਦਿੱਤਾ ਤਾਂ ਉਸੇ ਨੇ ਹੀ ਸਾਰਾ ਕੁਛ, ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ। ਜਿਸਨੂੰ ਕਰਤਾਰ ਪਰਮੇਸ਼ਰ ਜੀ ਨੇ ਆਪਣੇ ਨਾਲ ਮੇਲ ਲਿਆ ਹੈ। ਕਰ ਨਾਮ ਹੱਥ ਦਾ ਹੁੰਦਾ ਤਾਰ, ਜਿਹਦੇ ਹੱਥ ਵਿੱਚ ਸਾਡੀ ਸੱਤਾ ਰੂਪੀ ਤਾਰ ਹੈ, ਜਿਹਦੇ ਹੱਥ ਵਿੱਚ ਸਾਡੀ ਰੋਜੀ ਰੂਪ ਤਾਰ ਹੈ, ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਜੀਵ ਨੂੰ ਮੇਲ ਲਿਆ। ਉਹ ਮਿਲਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਜਦੋਂ ਮਿਲ ਜਾਂਦਾ ਹੈ ਫਿਰ ਕਦੇ ਵੀ ਨਹੀਂ ਵਿਛੜਦਾ ਜੀਵ, ਨਾ ਪਰਮਾਤਮਾ ਉਹਨੂੰ ਛੱਡੇ, ਕਿਉਂਕਿ ਛੱਡਣ ਦਾ ਸਵਾਲ ਹੀ ਨਹੀਂ ਪੈਦਾ। ਪਾਣੀ ਵਿੱਚ ਜਿਵੇਂ ਪਾਣੀ ਲੀਨ ਹੋ ਗਿਆ ਹੈ, ਇਸੇ ਤਰ੍ਹਾਂ ਹੀ ਬ੍ਰਹਮ ਦੇ ਵਿੱਚ ਜਦੋਂ ਜੀਵ ਆਤਮਾ ਲੀਨ ਹੁੰਦੀ ਹੈ ਉਹ ਵੱਖਰੇ ਵੱਖਰੇ ਨਹੀਂ ਹੁੰਦੇ, ਫਿਰ ਅਲੱਗ ਅਲੱਗ ਨਹੀਂ ਹੁੰਦੇ। ਦਾਸਾਂ ਕੇ ਬੰਧਨ ਕੱਟਿਆ ਸੱਚੇ ਸਿਰਜਣਹਾਰ। ਸੱਚੇ ਸਿਰਜਣਹਾਰ ਵਾਹਿਗੁਰੂ ਨੇ ਆਪਣੇ ਦਾਸਾਂ ਦੇ ਕਰਤਾ ਭੁਗਤਾ ਹੰਗਤਾ ਮਮਤਾ ਦੇ ਸਾਰੇ ਬੰਧਨ ਕੱਟ ਦਿੱਤੇ ਨੇ। ਜਦੋਂ ਬੰਧਨ ਕੱਟਣ ਤੇ ਆਉਂਦੇ ਨੇ ਮਹਾਰਾਜ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਭੂਲਾ ਮਾਰਗ ਪਾਇਓ ਨ ਗੁਣ ਅਵਗੁਣ ਨਾ ਵਿਚਾਰ। ਦਾਸ ਦੇ ਗੁਣ ਔਗਣ ਦੀ ਜਿਹੜੀ ਵਿਚਾਰ ਨਾ ਕਰਦਿਆਂ ਹੋਇਆਂ ਭੁੱਲੇ ਹੋਏ ਨੂੰ ਭਗਤੀ ਰੂਪ ਰਸਤੇ ਤੇ ਪਾਉਂਦੇ ਨੇ। ਸਾਡੇ ਔਗਣਾਂ ਦੀ ਵਿਚਾਰ ਨਹੀਂ ਕਰਦੇ ਹੁੰਦੇ, ਨਾ ਗੁਣ ਦੇਖਣ ਨਾ ਔਗਣ। ਜਿਵੇਂ ਛੋਟੇ ਜਿਹੇ ਬੱਚੇ ਦਾ ਆਪਾਂ ਗੁਣ ਔਗਣ ਨਹੀਂ ਦੇਖਦੇ, ਆਪਣਾ ਬੱਚਾ ਹੈ ਉਹ। ਇਸ ਕਰਕੇ ਪਰਮਾਤਮਾ ਵੀ ਆਪਣੇ ਪਿਆਰਿਆਂ ਦਾ ਗੁਣ ਜਾਂ ਔਗਣ ਤੱਕਦੇ ਨਹੀਂ ਹਨ, ਉਹ ਇੱਕੋ ਹੀ ਕੰਮ ਕਰੀ ਜਾਂਦੇ ਨੇ ਕਿ ਭਗਤੀ ਦੇ ਮਾਰਗ ਉੱਤੇ ਉਹਨੂੰ ਪਾਵਾਂ, ਨਾਮ ਦੇ ਰਸਤੇ ਤੇ ਲਾਵਾਂ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਜਪਣ ਲਾਉਂਦੇ ਨਾਮ। ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾਇਆ ਆਧਾਰ। ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਓ ਭਾਈ, ਜਿਹੜਾ ਵਾਹਿਗੁਰੂ ਸਾਰਿਆਂ ਦਾ ਆਸਰਾ ਹੈ, ਆਸਰਾ ਰੂਪ ਪਰਮਾਤਮਾ ਹੈ। ਚਾਰੇ ਪਾਸਿਓਂ ਬਿਰਤੀ ਹਟਾ ਕੇ ਸਾਰੇ ਆਸਰੇ ਝੂਠੇ ਨੇ। ਇੱਕ ਨਾਮ ਦਾ ਆਸਰਾ, ਸਤਿਗੁਰਾਂ ਦਾ ਆਸਰਾ ਵੱਡਾ ਹੈ। ਨਾਮ ਦੇ ਆਸਰੇ ਆਪਾਂ ਭਗਤੀ ਕਰਨੀ, ਪਰਮਾਤਮਾ ਦੇ ਆਸਰੇ ਸੇਵਾ ਕਰਨੀ ਹੈ, ਪਰਮਾਤਮਾ ਦਾ ਆਸਰਾ ਲੈ ਕੇ ਜੇ ਚੱਲੀਏ, ਕਿਉਂਕਿ ਇੱਕ ਓਅੰਕਾਰ ਹੀ ਸ੍ਰਿਸ਼ਟੀ ਦਾ ਮਾਲਕ ਹੈ। ਜੇ ਇੱਕ ਓਅੰਕਾਰ ਵਿੱਚ ਹੀ ਜੁੜ ਜਾਈਏ, ਬਾਕੀ ਸਭ ਛੱਡ ਦਈਏ, ਤਾਂ ਮਹਾਰਾਜ ਕਹਿੰਦੇ ਨੇ ਸਭ ਤੋਂ ਸ਼੍ਰੋਮਣੀ ਕਰਮ ਹੋਵੇਗਾ ਇਹ। ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਮਹਾਰਾਜ ਕਹਿੰਦੇ ਰਸਨਾ ਨਾਲ ਜਿਹੜਾ ਨਾਮ ਸਿਮਰਨ ਕਰੀਏ ਨਾ, ਤਾਂ ਮਨ ਤੇ ਤਨ ਦੋਨੇ ਹੀ ਸ਼ੁੱਧ ਹੋ ਜਾਂਦੇ ਨੇ। ਹੌਲੀ ਹੌਲੀ ਬੈਠ ਕੇ ਬੰਦਾ ਸੁਭਾਵਕ ਹੀ ਬੈਠਦਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਇੱਕ ਆਦਤ ਜਿਹੀ ਬਣਾ ਲਵੇ ਕਿ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਕਰਨਾ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ। ਅਗਲੇ ਹੁੰਦੇ ਨੇ ਬਹੁਤੇ ਜਿਹੜੇ ਸਾਕ ਨੇ, ਮਾਂ ਪਿਓ, ਭੈਣ ਭਰਾ, ਨਾਨੀ ਨਾਨਾ, ਦਾਦੀ ਦਾਦਾ, ਇਹ ਫੁੱਫੜ ਭੂਆ, ਇਹ ਪਤਾ ਨਹੀਂ ਕਿੰਨੀਆਂ ਕੁ ਰਿਸ਼ਤੇਦਾਰੀਆਂ ਹੁੰਦੀਆਂ ਜੀਵ ਦੀਆਂ, ਪਹਿਲਾਂ ਆਪਦੇ ਮਾਂ ਬਾਪ ਨੇ, ਫਿਰ ਸਹੁਰਿਆਂ ਦੇ, ਨਾਨਕਿਆਂ ਦੇ ਵੱਖਰੇ ਨੇ, ਇਸੇ ਪ੍ਰਕਾਰ ਦਾਦਕਿਆਂ ਦੇ ਵੱਖਰੇ ਹੈ, ਫਿਰ ਗਾਂਹ ਆਪਣੇ ਬੱਚਿਆਂ ਦੇ, ਉਹਦੇ ਗਾਹਾਂ ਸਹੁਰੇ ਪੇਕੇ ਆ ਗਏ, ਪਤਾ ਨਹੀਂ ਕਿੰਨਾ ਖਲਾਰਾ ਪੈਂਦਾ। ਸਤਿਗੁਰੂ ਕਹਿੰਦੇ ਬਹੁਤ ਸਾਕ ਨੇ, ਪਰ ਵਾਹਿਗੁਰੂ ਤੋਂ ਬਿਨਾਂ ਕੋਈ ਸਹਾਇਕ ਨਹੀਂ ਹੁੰਦਾ ਆਪਣਾ। ਇਹਨਾਂ ਦੇ ਉੱਤੇ ਤਾਂ ਐਵੇਂ ਸਾਡਾ ਖਾਮ ਖਾਈ ਵਿਸ਼ਵਾਸ ਬਣਿਆ ਹੁੰਦਾ, ਇਹਨਾਂ ਵਿੱਚੋਂ ਕੋਈ ਸਹਾਇਤਾ ਕਰਕੇ ਖੁਸ਼ ਵੀ ਨਹੀਂ ਹੁੰਦਾ। ਹਰੇਕ ਦੇ ਆਪੋ ਆਪਣੇ ਮਸਲੇ ਨੇ, ਆਪੋ ਆਪਣੇ ਕੰਮ ਨੇ, ਧੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਤੁਸੀਂ ਉਹਨਾਂ ਦੀ ਆਸ ਛੱਡ ਕੇ ਇੱਕ ਮੇਰੀ ਆਸ ਕਰੋ, ਪਰਮਾਤਮਾ ਦੀ ਭਾਵ। ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ। ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਵਾਹਿਗੁਰੂ ਇੱਕ ਚੱਸਾ ਭਰ ਵੀ ਮਨ ਚੋਂ ਨਹੀਂ ਭੁੱਲਦਾ। ਚੱਸਾ ਇੱਕ ਅੱਖ ਝਮਕਣ ਦੇ ਸਮੇਂ ਜਿੰਨਾ ਸਮਾਂ ਮਨ ਮੇਰੇ ਸਾਚਾ ਸੇਵ ਜਿਚਰ ਸਾਸ। ਸਤਿਗੁਰੂ ਕਹਿੰਦੇ ਮੇਰੇ ਮਨਾਂ ਜਿੰਨਾ ਚਿਰ ਤੇਰੇ ਸਰੀਰ 'ਚ ਸਵਾਸ ਨੇ ਨਾ, ਉਨਾ ਚਿਰ ਤੂੰ ਵਾਹਿਗੁਰੂ ਵਾਹਿਗੁਰੂ ਕਰਕੇ ਉਹਦੀ ਸੇਵਾ ਪਰਮਾਤਮਾ ਦੀ ਕਰੀ ਹੋਈ ਜਾ, ਸਿਮਰਦਾ ਹੀ ਰਹੋ। ਮਨ ਮੇਰੇ ਸਾਚਾ ਸੇਵ, ਇਹ ਸੱਚੇ ਦੀ ਸੇਵਾ ਜਿਹੜਾ ਉਹਦਾ ਸਿਮਰਨ ਕਰਨਾ ਜਿੰਨਾ ਚਿਰ ਸਵਾਸ ਨੇ ਵਾਹਿਗੁਰੂ ਦੀ ਸੇਵਾ, ਕਿਉਂਕਿ ਵਾਹਿਗੁਰੂ ਸ਼ਬਦ ਰੂਪ ਨੇ, ਸ਼ਬਦ ਦੀ ਸੇਵਾ ਵਾਹਿਗੁਰੂ ਪ੍ਰਵਾਨ ਕਰਦੇ ਨੇ ਕਿ ਸ਼ਬਦ ਨਾਲ ਮੇਰੀ ਸੇਵਾ ਕਰੋ। ਵਾਹਿਗੁਰੂ ਮੂਲ ਮੰਤਰ, ਗੁਰਬਾਣੀ, ਕੀਰਤਨ, ਕਥਾ, ਇਹ ਸਾਰਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਜੀਵ ਨੂੰ ਪ੍ਰਾਪਤ ਹੁੰਦਾ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ ਰਹਾਓ। ਸੱਚੇ ਤੋਂ ਬਿਨਾਂ ਜਿਹੜਾ ਸਾਰਾ ਸੰਸਾਰ ਹੈ ਇਹ ਝੂਠਾ ਹੀ ਹੈ, ਅੰਤ ਨੂੰ ਨਾਸ ਹੋ ਜਾਣ ਵਾਲਾ ਸੰਸਾਰ ਹੈ। ਵਿਸ਼ਰਾਮ ਦੇ ਕੇ ਕਹਿੰਦੇ ਆਪ, ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਸ਼ੁੱਧ ਸਰੂਪ ਪਰਮਾਤਮਾ ਹੀ ਮੇਰਾ ਮਾਲਕ ਹੈ, ਪਤੀ ਹੈ, ਉਹਨੂੰ ਮਿਲੇ ਤੋਂ ਬਿਨਾਂ ਹੁਣ ਮੈਥੋਂ ਰਿਹਾ ਨਹੀਂ ਜਾਂਦਾ। ਮੇਰੇ ਮਨ ਦੇ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਖਿੱਚ ਬਣ ਗਈ। ਮੇਰਾ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਅਤੇ ਤਨ ਦੇ ਵਿੱਚ ਉਹਦੀ ਪ੍ਰਾਪਤੀ ਦੀ ਬਹੁਤੀ ਭੁੱਖ ਲੱਗੀ ਹੋਈ ਹੈ, ਚਾਹਨਾ ਲੱਗੀ ਹੋਈ ਹੈ, ਅਗਲੀ ਤੋਂ ਭਾਵ ਬਹੁਤ ਜ਼ਿਆਦਾ। ਮਾਏ ਤੋਂ ਭਾਵ ਹੇ ਭਾਈ, ਕੋਈ ਆ ਕੇ ਰੱਬ ਦਾ ਪਿਆਰਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਤਾਂ ਬਹੁਤ ਕਿਰਪਾ ਹੋਵੇ। ਚਾਰੇ ਕੁੰਡਾਂ ਭਾਲੀਆਂ, ਸਹਿਬਿਨ ਅਵਰ ਨਾ ਜਾਏ। ਮੈਂ ਸਾਰੀਆਂ ਜਿਤਨੀਆਂ ਪੂਰਬ, ਪੱਛਮ, ਉੱਤਰ, ਦੱਖਣ ਦਿਸ਼ਾਵਾਂ ਭਾਲੀਆਂ ਨੇ, ਪਰ ਪਤੀ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਜਾ ਕੇ ਕੋਈ ਆਸਰਾ ਮਿਲੇ ਮੈਨੂੰ। ਤੇ ਸਿਆਗਾ ਅਰਦਾਸ ਕਰ ਜੋ ਮੇਲੇ ਕਰਤਾਰ। ਇੱਕੋ ਹੀ ਅਰਦਾਸ ਹੈ ਕਿ ਗੁਰਾਂ ਦੇ ਅੱਗੇ ਬੇਨਤੀ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਜੀ ਸਾਨੂੰ ਕਰਤਾਰ ਨਾਲ ਤੁਸੀਂ ਮਿਲ ਸਕਦੇ ਹੋ, ਤੁਸੀਂ ਉਹ ਕਿਰਪਾ ਕਰੋ, ਸਾਨੂੰ ਕਰਤਾਰ ਨਾਲ ਮਿਲ ਦਿਓ, ਪਰਮਾਤਮਾ ਨਾਲ ਮਿਲ ਦਿਓ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੇ ਦਾਤੇ ਨੇ, ਜਿਨ੍ਹਾਂ ਗੁਰਾਂ ਦੇ ਕੋਲ ਭਗਤੀ ਦਾ ਪੂਰਨ ਭੰਡਾਰਾ ਭਰਿਆ ਪਿਆ ਹੈ। ਸਤਿਗੁਰੂ ਜੀ ਕੋਲ ਭਗਤੀ ਦੇ ਭੰਡਾਰੇ ਭਰੇ ਪਏ ਨੇ, ਸਿਰਫ ਮੰਗਣ ਵਾਲਾ ਚਾਹੀਦਾ, ਕਿਉਂਕਿ ਬਾਕੀ ਭੰਡਾਰੇ ਤਾਂ ਦੁਨੀਆਂ ਮੰਗਦੀ ਹੈ। ਘਰ ਵਾਸਤੇ ਚੀਜ਼ਾਂ ਮੰਗਣੀਆਂ, ਹੋਰ ਚੀਜ਼ਾਂ ਮੰਗਣੀਆਂ, ਕੋਈ ਅੰਤ ਨਹੀਂ, ਪਰ ਭੰਡਾਰੇ ਨਾਮ ਦੇ ਕੋਈ ਵੀ ਨਹੀਂ ਮੰਗਦਾ। ਸਦਾ ਸਦਾ ਸਾਲਾ ਹੀ ਹੈ, ਅੰਤ ਨਾ ਪਾਰਾ ਵਾਰ। ਜਿਹਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ ਆਉਂਦਾ, ਉਹਨੂੰ ਸਦਾ ਸਦਾ ਵਾਸਤੇ ਸਲਾਹੁਣਾ ਕਰੀਏ ਜੀ। ਪਰਵਦਗਾਰ ਸਾਲਾ ਹੀ ਹੈ, ਜਿਸ ਦੇ ਚਲਤ ਅਨੇਕ। ਉਹ ਪਾਲਣਾ ਕਰਨ ਵਾਲੇ ਦੀ ਸ਼ਲਾਘਾ ਕਰੀਏ, ਜਿਹਦੇ ਅਨੇਕਾਂ ਹੀ ਕੌਤਕ ਹੋ ਰਹੇ ਨੇ ਸੰਸਾਰ ਦੇ ਵਿੱਚ। ਸਦਾ ਸਦਾ ਆਰਾਧੀ ਹੈ, ਇਹਾ ਮਤ ਵਿਸੇਖ। ਸਦਾ ਸਦਾ ਵਾਸਤੇ ਰੋਜ਼ ਰਾਤ ਦਿਨ ਇੱਕ ਰਸ ਪਰਮਾਤਮਾ ਨੂੰ ਅਰਾਧਨਾ ਕਰੀਏ ਹਮੇਸ਼ਾ, ਇਹੋ ਸਭ ਤੋਂ ਵਿਸ਼ੇਸ਼ ਮਤ ਹੈ, ਇਹਾ ਮਤ ਵਿਸੇਖ। ਜੇ ਕੋਈ ਕਹੇ ਕੋ ਮੈਨੂੰ ਮਤ ਦੇ ਦਿਓ, ਗੁਰਮਤ ਦੇ ਦਿਓ, ਗੁਰਮਤ ਇਹੀ ਕਹਿੰਦੀ ਹੈ ਕਿ ਸਭ ਤੋਂ ਵਿਸ਼ੇਸ਼ ਮਤ ਹੈ ਜਿਹੜਾ ਸਦਾ ਪਰਮਾਤਮਾ ਦਾ ਅਰਾਧਨਾ ਕਰੀਏ, ਸਿਮਰਨ ਕਰੀਏ। ਮਨ ਤਨ ਮਿੱਠਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ। ਜਿਹਦੇ ਮੱਥੇ ਉੱਤੇ ਚੰਗੇ ਲੇਖ ਲਿਖੇ ਹੋਏ ਨੇ, ਮਹਾਰਾਜ ਕਹਿੰਦੇ ਉਹਦੇ ਮਨ ਤਨ ਵਿੱਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ, ਕਿਉਂਕਿ ਮਸਤਕ ਦੇ ਲਿਖੇ ਹੋਏ ਅਨੁਸਾਰ ਹੀ ਨਾਮ ਮਿੱਠਾ ਲੱਗਦਾ। ਪਰਮਾਤਮਾ ਨੇ ਪਹਿਲਾਂ ਹੀ ਲਿਖਿਆ ਕਿ ਇਹਨੂੰ ਨਾਮ ਦੀ ਮਿਠਾਸ ਮਿਲੇਗੀ, ਇਹਨੂੰ ਨਾਮ ਦਾ ਰਸ ਆਵੇਗਾ, ਤਾਂ ਉਹਨੂੰ ਮਿਠਾਸ ਪ੍ਰਾਪਤ ਹੁੰਦੀ। ਦੂਜੇ ਨੂੰ ਨਾਮ ਦੀ ਮਿਠਾਸ ਪ੍ਰਾਪਤ ਨਹੀਂ ਹੋ ਸਕਦੀ, ਪਰਮਾਤਮਾ ਤੋਂ ਲੇਖ ਲਿਖਾਉਣੇ ਪੈਂਦੇ ਨੇ।